ਸਤਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਵਿਰਦਾਵਤ ਮੰਦਨ ਅੰਤਰਾ ਦੋਨਨ ਤੇ ਰਾਖੋ ਪ੍ਰਭੁ ਨਾਨਕ ਦੇ ਜਨ ਹਿਰਤ ਬਿਰਤ ਪ੍ਰਵਿਆਇਆ ਪਰਿਆ ਨਾਨਕ ਜੀ ਪ੍ਰਭ ਬੇਨਤੀ ਆਪਣੀ ਭਗਤੀ ਲਾਗੇ ਸਤਿ ਸ਼੍ਰੀ ਅਕਾਲ।
Thank you.
इनकी कथा नरारी रे, आए न जाए ना कबू मरते पार ब्रह्म संगारी। सात के बुना सतना कारोबार संकोच रे भैया, गुरु दरबार पहुंचे हो तो भी पूरे जोरां ते है, पर गुरु महाराज ने सानू तप ते प्रतीक्षा करना जिसनु काल आखदे ने वह प्रवान कीता। थोड़ा जा सावधानी नाल जदों असी हरि दा जस करांगे उस वेले सानू पूरा पूरा लाभ प्राप्त हुंदा। धुनिया तपण दे नाल, निरार्थक तप करन दे नाल मन छिथा पै जांदा है, क्रोध वध जाया करदा, तमो गुण वध जांदा। पर यही तप जदों हरि दे जस वल परमेश्वर दे प्यार वल लग जावे तां इह सोने उत्ते सुहागे दा कम दिंदा है। सो संगत विच आउने नमस्कार करो श्रद्धा भावना दे नाल, जिथे थां मिलदी है बैठण दा चिंतन करो। दूसरा एक मैं बेनती करदा कि मैं एक दो पिछलियां फिल्मां देखियां, उन्हां जिहड़े पहली लाइन ते बैठे ने बीबियां ते भाई उपर नूं लत्तां करियां गोडे खड़ी बैठे ने, इह डिसरिस्पैक्ट हुंदी है गुरु ग्रंथ साहिब दी। ਇਹ ਪੋਸਚਰ ਨਹੀਂ ਹੁੰਦਾ ਸਹੀ ਗੋਡੇ ਖੜਨ ਦਾ ਕਰਨਾ। ਇੱਕ ਮੈਂ ਦੇਖਿਆ ਗੋਡੇ ਦੇ ਦੋਹਾਂ ਗੋਡਿਆਂ ਦੇ ਉੱਤੇ ਹੀ ਦੋਹਾਂ ਬਾਹਾਂ ਖੜ ਕੇ ਹੋਰੇ ਪੋਜੀਸ਼ਨ ਦੇ ਵਿੱਚ ਬੈਠੀ। ਜੇ ਐਸਾ ਮੈਡੀਕਲੀ ਸੰਭਵ ਨਹੀਂ ਹੈ ਬੈਠਣਾ ਤਾਂ ਸਾਰਿਆਂ ਦੇ ਪਿੱਛੇ ਜਾ ਕੇ ਜਿੰਨਾ ਖੁੱਲਾ ਹੋ ਕੇ ਬੈਠਣਾ ਬੈਠੋ। ਇਹ ਗੁਰਮੁਖਾਂ ਵਾਂਗੂ ਵਾਰ ਵਾਰ ਗੋਡੇ ਨਹੀਂ ਹਿਲਾਉਣੇ, ਕਿਉਂਕਿ ਫੜਿਆ ਜਾਂਦਾ ਫਿਲਮ ਦੇ ਅੰਦਰ ਜਦੋਂ ਦੇਸਾਂ ਪ੍ਰਦੇਸਾਂ ਜਾਂਦੀ ਆ ਫਿਰ ਉਹ ਸੰਗਤ ਦਾ ਅਨੁਮਾਨ ਲਾਉਂਦੇ ਨੇ ਵੀ ਕਹੀ ਜੀ ਸੰਗਤ। ਸੋ ਸ਼ਬਦ ਵਿੱਚ ਬੋਲੋ, ਸਾਰੇ ਬੋਲਿਆ ਕਰੋ, ਕੈਮਰੇ ਵੱਲ ਨਾ ਦੇਖਿਆ ਕਰੋ, ਉਹ ਹੋਰ ਤਰ੍ਹਾਂ ਲੱਗਦਾ, ਫਿਰ ਸਾਨੂੰ ਕਵਰ ਕਰਨਾ ਪੈਂਦਾ ਉਹ ਸਾਰਾ। ਸੋ ਪਿਛਲੇ ਕਿੰਨਿਆਂ ਦਿਨਾਂ ਤੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਕਥਾ ਚੱਲ ਰਹੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ 'ਚ ਕਿਸ ਤਰ੍ਹਾਂ ਆਏ। ਉੱਥੇ ਭਾਵੇਂ ਧੁਰ ਤੋਂ ਆਪ ਆਏ ਹੋਏ ਸਨ ਪਰ ਗੁਰਸਿੱਖ ਦਾ ਸਿੱਖ ਦਾ ਨਮੂਨਾ ਬਣ ਕੇ ਉਹਨਾਂ ਨੇ ਦੱਸਣਾ ਸੀ। ਸਿੱਖ ਵੀ ਉਹ ਇੰਨਾ ਉੱਚਾ ਜਿਸਦੇ ਅੱਗੇ ਗੁਰੂ ਨਾਨਕ ਵਰਗਾ ਪਾਰ ਬ੍ਰਹਮ ਪਰਮੇਸ਼ਰ ਝੁਕ ਜਾਵੇ, ਬਹੁਤ ਵੱਡੀ ਬਾਤ ਹੈ। ਸਾਹ ਸਿੰਘ ਅਕਾਲ ਪੁਰਖ ਨੇ ਕਿਹਾ, ਹੇ ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ਰ ਤੇ ਤੂੰ ਗੁਰੂ ਪਰਮੇਸ਼ਰ। ਪਹਿਲਾਂ ਗੁਰੂ ਮਹਾਰਾਜ ਨੂੰ ਪੁੱਛਿਆ, ਹੇ ਨਾਨਕ ਤੂੰ ਅਜੇ ਤੱਕ ਸੰਸਾਰ ਦੇ ਅੰਦਰ ਜਿਸ ਕਾਰਜ ਵਾਸਤੇ ਗਿਆ ਉਹ ਕੰਮ ਸ਼ੁਰੂ ਨਹੀਂ ਕਰਿਆ। ਮਹਾਰਾਜ ਕਹਿਣ ਲੱਗੇ, ਨਿਰੰਕਾਰ ਜੀ, ਏਕ ਅੰਕਾਰ ਜੀ, ਆਪ ਦਾ ਆਪ ਦੀ ਮਰਿਆਦਾ ਬੰਨੀ ਹੋਈ ਹੈ ਕਿ ਜਦ ਤੱਕ ਗੁਰੂ ਧਾਰਨ ਨਾ ਕੀਤਾ ਜਾਵੇ ਉਨੀ ਦੇਰ ਤੱਕ ਆਦਮੀ ਨਗੁਰਾ ਰਹਿੰਦਾ। ਸੋ ਮੈਂ ਸੰਸਾਰੇ ਸੰਸਾਰ ਦੇ ਅੰਦਰ ਨਿਗਾਹ ਮਾਰ ਕੇ ਦੇਖੀ, ਪਹਾੜਾਂ ਦੀਆਂ ਕੰਦਰਾਂ ਵਿੱਚ ਬਰਫਾਨੀ ਪਹਾੜਾਂ ਦੀਆਂ ਚੋਟੀਆਂ ਤੇ, ਸਮੁੰਦਰ ਦੇ ਕੰਢਿਆਂ ਤੇ, ਦਰਿਆਵਾਂ ਦੇ ਕੰਢਿਆਂ ਤੇ, ਸਾਰੇ ਦੁਨੀਆਂ ਦੇ ਤੀਰਥਾਂ ਤੇ, ਸਾਰੀ ਦੁਨੀਆਂ ਦੇ ਮੱਠਾਂ ਤੇ, ਮੰਦਰਾਂ ਤੇ, ਮਕਬਰਿਆਂ ਤੇ, ਮਸਜਿਦਾਂ ਤੇ, ਕੋਈ ਥਾਂ ਨਹੀਂ ਮੈਂ ਛੱਡੀ ਦੇਖਣ ਵਾਸਤੇ। ਪਰ ਮੈਨੂੰ ਵੀ ਜੋ ਸੂਝਾ ਕੋ ਨਹੀਂ ਬਹਿਦ ਲੀਚਾ ਪਾਏ, ਐਸਾ ਸੰਸਾਰ 'ਚ ਨਜ਼ਰ ਨਹੀਂ ਆਇਆ ਜਿਹੜਾ ਸਾਹਮਣੇ ਦਲੀਚਾ ਪਾ ਕੇ ਆਸਣ ਲਾ ਕੇ ਬੈਠ ਸਕੇ। ਜੇ ਗੁਰੂ ਨਾਨਕ ਛੋਟੀ ਉਮਰ ਦੇ ਅੰਦਰ ਸੰਤ ਰਹਿਣ ਨੂੰ ਵੀ ਮਿਲੇ ਨੇ ਸੱਚਾ ਸੌਦਾ ਖਰਾ ਸੌਦਾ ਕਰਨ ਵਾਸਤੇ, ਤਾਂ ਮਹਾਰਾਜ ਜੀ ਜਦੋਂ ਉਹਨਾਂ ਦੇ ਸਨਮੁਖ ਖੜੇ ਹੋਏ ਤਾਂ ਉਸ ਵੇਲੇ ਉਹਨਾਂ ਸੰਤਾਂ ਨੇ ਇਹ ਗੱਲ ਕਿਹਾ ਕਿ ਅਸੀਂ ਆਪੇ ਹੀ ਸਭ ਕੁਛ ਕਰ ਲਾਂਗੇ, ਹੁਣ ਤੁਸੀਂ ਚਲੇ ਜਾਓ ਇੱਥੋਂ। ਬਾਅਦ ਵਿੱਚ ਸਾਧੂਆਂ ਨੇ ਪੁੱਛਿਆ ਕਿ ਮਹਾਰਾਜ ਇੰਨੇ ਪ੍ਰੇਮ ਦੇ ਨਾਲ ਇਸ ਬਾਲਕੇ ਨੇ ਸੇਵਾ ਕਰੀ ਹੈ ਤੇ ਤੁਸੀਂ 2 ਮਿੰਟ ਵੀ ਉਹਨਾਂ ਨੂੰ ਇੱਥੇ ਬੈਠਣ ਨਹੀਂ ਦਿੱਤਾ? ਉਹ ਕਹਿੰਦੇ, ਪ੍ਰੇਮੀਓ, ਤੁਹਾਨੂੰ ਨਹੀਂ ਪਤਾ ਕਿੰਨਾ ਤੇਜ਼ ਜਲਾਲ ਸੀ ਉਹਨਾਂ ਦੇ ਅੰਦਰ, ਮੈਂ ਸਹਿ ਨਹੀਂ ਸੀ ਸਕਦਾ ਤੇ ਮੈਂ ਸ੍ਰੀ ਮਹੰਤ ਹੁੰਦਾ ਹੋਇਆ ਉੱਚੇ ਥਾਂ ਬੈਠਾ ਸੀ ਤੇ ਜੇ ਮੈਂ ਹੇਠਾਂ ਬੈਠਦਾ ਤੇ ਉਹਨਾਂ ਨੂੰ ਉੱਤੇ ਬਿਠਾਉਂਦਾ
ਫੇਰ ਤਾਂ ਠੀਕ ਸੀ, ਇਹ ਬੇਅਦਬੀ ਸੀ, ਇਸ ਕਰਕੇ ਮੈਂ ਛੇਤੀ ਛੁੱਟੀ ਮੰਗ ਲਈ। ਸੋ ਗੁਰੂ ਨਾਨਕ ਨੂੰ ਸੰਸਾਰ ਦੇ ਅੰਦਰ ਕੋਈ ਨਹੀਂ ਸੀ ਮਿਲਿਆ ਜਿਹੜਾ ਗੁਰਮੰਤਰ ਦੇ ਸਕਦਾ। ਸੋ ਅਕਾਲ ਪੁਰਖ ਦੇ ਦਰ ਤੇ ਆਪ ਪਹੁੰਚੇ, ਉੱਥੇ ਅਕਾਲ ਪੁਰਖ ਨੇ ਬਚਨ ਕਰੇ, ਹੇ ਨਾਨਕ ਤੈਂ ਮੇਰੇ ਨਾਮ ਦਾ ਅੰਮ੍ਰਿਤ ਪਿਆਲਾ ਪੀਤਾ, ਤੂੰ ਮੇਰੇ ਹੁਕਮ ਦੀ ਸੋਝੀ ਪਾਈ ਹੈ, ਮੈਂ ਪਾਰਬ੍ਰਹਮ ਪਰਮੇਸ਼ਰ ਜਿਸ ਦਾ ਕੋਈ ਪਾਰਾਵਾਰ ਨਹੀਂ ਹੁੰਦਾ, ਨਾ ਕੋਈ ਆਦ, ਨਾ ਕੋਈ ਅੰਤ, ਨਾ ਕੋਈ ਸਾਈਡ, ਨਾ ਕੋਈ ਦਿਸ਼ਾ, ਨਾ ਕਿਤੋਂ ਸ਼ੁਰੂ ਹੁੰਦਾ ਨਾ ਕਿਤੇ ਖਤਮ ਹੁੰਦਾ, ਤੇ ਤੂੰ ਗੁਰੂ ਪਰਮੇਸ਼ਰ। ਸੋ ਗੁਰੂ ਪਰਮੇਸ਼ਰ ਸੰਸਾਰ ਦੇ ਅੰਦਰ ਆ ਕੇ ਕਿਸੇ ਦੇ ਅੱਗੇ ਝੁਕ ਜਾਵੇ, ਉਹਦਾ ਇੱਕ ਕਰਾਮਾਤ ਤੇ ਹੋ ਗਈ। ਗੁਰੂ ਨਾਨਕ ਸਾਰੀ ਅੰਦਰ ਦੇ ਸਾਰੀ ਜ਼ਿੰਦਗੀ ਦੇ ਅੰਦਰ ਜੇ ਕਿਸੇ ਅੱਗੇ ਝੁਕੇ ਨੇ ਤਾਂ ਗੁਰੂ ਅੰਗਦ ਸਾਹਿਬ ਅੱਗੇ ਝੁਕੇ ਨੇ। ਕਿੱਡਾ ਬੜਾ ਗੁਰਸਿੱਖ ਸੀ, ਗੁਰਿਆਈ ਮਿਲਣ ਤੋਂ ਪਹਿਲਾਂ ਆਪਦਾ ਨਾਮ ਪਾਈ ਲੈਣਾ, ਕਹੀ ਜੀ ਕਾਲ ਉਹਨਾਂ ਨੇ ਕਰ ਲਈ। ਇਹ ਸਾਡੇ ਵਾਸਤੇ ਇੱਕ ਬੜਾ ਜ਼ਬਰਦਸਤ ਨਮੂਨਾ ਹੈ, ਜਿਨ੍ਹਾਂ ਦੇ ਮਨਾਂ 'ਚ ਸ਼ੌਕ ਹੈ ਉੱਚੇ ਉੱਠਣ ਦਾ, ਉਹਨਾਂ ਦੇ ਵਾਸਤੇ ਬੜੇ ਵਿਸਥਾਰ ਦੇ ਨਾਲ ਆਪਾਂ ਵਿਚਾਰ ਕੀਤੀ ਹੈ ਕਿ ਗੁਰਸਿੱਖ ਕਿਸ ਤਰ੍ਹਾਂ ਸਨੇ ਸਨੇ ਤਰੱਕੀ ਕਰਦਾ ਹੈ ਅਤੇ ਕਿਸ ਤਰ੍ਹਾਂ ਉੱਚੀ ਮੰਜ਼ਿਲ ਦੇ ਉੱਤੇ ਪਹੁੰਚ ਗਏ। ਸੋ ਆਪ ਸੇਵਾ ਕਰ ਰਹੇ ਨੇ ਦਿਨ ਰਾਤ, ਸੇਵਾ ਵੀ ਐਸੀ ਜਿਸ ਦਾ ਸਾਨੀ ਕੋਈ ਨਹੀਂ ਸੀ, ਤੇ ਗੁਰੂ ਮਹਾਰਾਜ ਬਹੁਤ ਪ੍ਰਸੰਨ ਹੁੰਦੇ ਜਾ ਰਹੇ। ਸੋ ਸੇਵਕ ਜੋ ਹੁੰਦਾ ਹੈ, ਜਦ ਤੱਕ ਸਿਰ ਲਾ ਕੇ ਨਹੀਂ ਰੱਖਦਾ ਓਨੀ ਦੇਰ ਤੱਕ ਸੇਵਾ ਪ੍ਰਵਾਨ ਨਹੀਂ ਹੋਇਆ ਕਰਦਾ। ਬੋਡੀ ਦਾ ਸਿਰ ਨਹੀਂ ਲਾਉਣਾ, ਹੰਕਾਰ ਦਾ ਸਿਰ ਲਾਉਣਾ, ਆਪਣੇ ਆਪੇ ਦਾ ਜਿਸ ਨੂੰ ਅਸੀਂ ਮੈਂ ਬਣਾਇਆ ਹੋਇਆ ਵੀ ਮੈਂ ਹਾਂ, ਉਹ ਮੈਂ ਨੂੰ ਖਤਮ ਕਰਨਾ, ਤੇ ਉਹਦੇ ਵਾਸਤੇ ਉਹ ਸੇਵਕ ਦੇ ਗੁਣ ਦੱਸਣ ਵਾਸਤੇ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤਾ।
Yeah.
ਤਿੰਨ ਕਿਸਮ ਦਾ ਹੁੰਦਾ, ਇੱਕ ਮਰੀਦ ਹੁੰਦਾ, ਇੱਕ ਮਰੀਦ ਏ ਸਾਦਿਕ ਹੁੰਦਾ, ਇੱਕ ਮਰੀਦ ਏ ਸਿਦਾਈ ਹੋਇਆ ਕਰਦਾ। ਸਿੱਖ ਸਨਮੁਖ ਸਿੱਖ ਇੱਕ ਮਰਜ਼ੀ ਬੜਾ ਸਿੱਖ, ਜੋ ਮਰੀਦ ਏ ਫਿਦਾਈ ਤੇ ਮਰਜ਼ੀ ਬੜਾ ਸਿੱਖ ਹੈ, ਇਹ ਸਿੱਖੀ ਦੀ ਹਾਈਐਸਟ ਸਭ ਤੋਂ ਉੱਚੀ ਮੰਜ਼ਿਲ ਹੋਇਆ ਕਰਦੀ। ਅਸੀਂ ਵੀ ਸਿੱਖ ਬਣੇ ਹੋਏ ਹਾਂ, ਕਿੱਥੇ ਦੋਸ਼ ਹੈ ਸਾਡੇ ਵਿੱਚ ਕਿ ਸਾਡੇ ਅੰਦਰ ਨਾ ਨਾਮ ਚੱਲਦਾ, ਨਾ ਸਾਨੂੰ ਉੱਚਾ ਜੀਵਨ ਪ੍ਰਾਪਤ ਹੋ ਰਿਹਾ, ਨਾ ਅੰਦਰ ਰਸ ਆ ਰਿਹਾ, ਫਰਸਟ੍ਰੇਸ਼ਨ ਦੇ ਵਿੱਚ ਆ। ਤੇ ਮਹਾਰਾਜ ਇਹ ਕਹਿੰਦੇ ਨੇ ਕਿ ਗੁਰ ਲਾਗਾ ਤਵ ਜਾਣੀਐ ਮਿਟੈ ਮੋਹ ਤਨ ਤਾਪ। ਤਨ ਦੇ ਤਾਪ ਤਿੰਨ ਹੁੰਦੇ ਨੇ, ਆਦੀ ਵਿਆਦੀ ਉਪਾਧੀ। ਮੋਹ ਮਿਟ ਜਾਵੇ, ਮੋਹ ਦੀ ਸਾਰੀ ਸੈਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਵਕੀਲੀ, ਇਹ ਜੇ ਸਰੀਰ ਵਿੱਚੋਂ ਖਤਮ ਹੋ ਜਾਣ ਤਾਂ ਸਮਝ ਲਓ ਕਿ ਇਹਨੂੰ ਗੁਰੂ ਲੱਗ ਗਿਆ, ਨਹੀਂ ਤਾਂ ਲੱਗਿਆ ਨਹੀਂ ਅਜੇ। ਸੋ ਮੁਰਦਾ ਹੋਏ ਮਰੀਦ ਨਾ ਗੱਲੀ ਹੋਣ, ਗੱਲਾਂ ਨਾਲ ਤਾਂ ਸਿੱਖ ਨਹੀਂ ਬਣਿਆ ਕਰਦਾ, ਨਾ ਮਰੀਦ ਬਣਿਆ ਕਰਦਾ। ਜੇ ਮੁਰਦਾ ਹੋਵੇ ਤਾਂ ਹੋਇਆ ਕਰਦਾ। ਕਈਆਂ ਦੇ ਮਨਾਂ ਚ ਸ਼ੰਕਾ ਹੁੰਦਾ ਵੀ ਮੁਰਦਾ ਤਾਂ ਕੁਛ ਵੀ ਨਹੀਂ ਕਰਦਾ, ਜਿੱਥੇ ਮੁਰਦੇ ਦਾ ਵਰਣਨ ਕੀਤਾ ਗਿਆ, ਅੱਖਰ ਵਰਤਾ ਗਿਆ, ਮੁਰਦੇ ਦੇ ਕਈ ਅਰਥ ਨੇ ਸਾਧ ਸਿੰਘ ਜੀ। ਇੱਕ ਤਾਂ ਉਹ ਹੈ ਜਿਹਦੇ ਵਿੱਚੋਂ ਚੇਤਨ ਕਲਾ ਨਿਕਲ ਜਾਵੇ, ਸਰੀਰ ਫਿਰ ਮੁਰਦਾ ਹੋ ਜਾਂਦਾ। ਇੱਕ ਮੁਰਦੇ ਉਹ ਹੁੰਦੇ ਨੇ ਕਿ ਖਾਂਦੇ ਨੇ, ਪੀਂਦੇ ਨੇ, ਹੰਡਾਉਂਦੇ ਨੇ, ਸੋਹਣਿਆਂ ਮਕਾਨਾਂ 'ਚ ਰਹਿੰਦੇ ਨੇ, ਚੰਗੀਆਂ ਚੰਗੀਆਂ ਪਦਵੀਆਂ 'ਚ ਨੇ, ਬੜੇ ਬੜੇ ਕਾਰੋਬਾਰ ਚੱਲਦੇ ਨੇ, ਬਹੁਤ ਜ਼ਿਆਦਾ ਦੁਨੀਆਂ 'ਚ ਮਸ਼ਹੂਰੀ ਹੈ, ਲੇਕਿਨ ਨਾਮ ਦੀ ਕਰੰਟ ਉਹਨਾਂ ਦੇ ਅੰਦਰ ਨਹੀਂ ਚੱਲ ਰਹੀ, ਨਾਮ ਤੋਂ ਹੀਣੇ ਨੇ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਏ ਰਿਹਾ ਕੋਈ। ਇੱਕ ਮੁਰਦੇ ਉਹ ਨੇ ਜਿਨ੍ਹਾਂ ਦੇ ਅੰਦਰ ਰੁੱਖਾਪਣ ਹੈ, ਭੁੱਲ ਕੇ ਵੀ ਕਿਸੇ ਨੂੰ ਪਿਆਰ ਨਹੀਂ ਕਰਦੇ, ਨਾ ਪਿਆਰ ਦੇ ਬਾਰੇ ਕੋਈ ਗੱਲ ਜਾਣਦੇ, ਆਪਣੇ ਹਿੱਤ ਦੇ ਵਿੱਚ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋਹ, ਇਹਨਾਂ ਸਿਫਤਾਂ ਦੇ ਅੰਦਰ ਮਾੜੀਆਂ ਗੱਲਾਂ ਦੇ ਅੰਦਰ ਆਪਣਾ ਜੀਵਨ ਜਿਨ੍ਹਾਂ ਨੇ ਗਰਕ ਕਰ ਲਿਆ। ਮਹਾਰਾਜ ਕਹਿੰਦੇ ਉਹ ਪਿਆਰ ਤੋਂ ਹੀਣੇ ਜਿਹੜੇ ਨੇ, ਕਿੰਨੇ ਹੀ ਪੈਸੇ ਵਾਲੇ ਹੋਣ, ਕਿੰਨਾ ਹੀ ਉਹਨਾਂ ਦਾ ਉਹਨਾਂ ਦੇ ਸਰੀਰ ਦੀ ਸੁੰਦਰਤਾ ਹੋਵੇ, ਕਿੰਨਾ ਹੀ ਗੱਲਬਾਤ ਕਰ ਸਕਦੇ ਹੋਣ, ਕਿੰਨੇ ਹੀ ਸਿਆਣੇ ਹੋਣ, ਕਿੰਨੀ ਵਧੀਆ ਕੁਲ ਦੇ ਨਾਲ ਸੰਬੰਧ ਰੱਖਦੇ ਹੋਣ, ਕਹਿੰਦੇ ਜੇ ਪਿਆਰ ਨਹੀਂ ਉਹਨਾਂ ਦੇ ਅੰਦਰ ਤਾਂ ਇੱਕ ਉਹ ਮੁਰਦੇ ਹੋਇਆ ਕਰਦੇ। ਅਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ ਧਨਵੰਤ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ। ਇਹ ਜਿਹੜੇ ਮੁਰਦੇ ਨੇ ਇਹ ਹਮੇਸ਼ਾ ਹੀ ਘਾਟੇ ਵੱਲ ਨੂੰ ਜਾਂਦੇ ਨੇ, ਇਹਨਾਂ ਨੂੰ ਕੋਈ ਸੰਸਾਰ ਦੇ ਅੰਦਰ ਰੂਹਾਨੀ ਲਾਭ ਨਹੀਂ ਪ੍ਰਾਪਤ ਹੋਇਆ ਕਰਦਾ। ਇੱਕ ਉਹ ਹੈ ਜਿਹੜਾ ਮੁਰਦਾ ਹੋ ਕੇ ਫੇਰ ਜਿਉਂਦਾ ਹੁੰਦਾ, ਆਪਾਂ ਮਾਰ ਕੇ ਫੇਰ ਜਿਉਂਦਾ ਹੋ ਜਾਂਦਾ, ਉਹਦੇ ਬਾਰੇ ਇੱਥੇ ਇਸ਼ਾਰਾ ਹੈ। ਜਿਹੜੇ ਆਪਣੇ ਈਗੋ ਨੂੰ ਮਾਰਨਾ ਪ੍ਰਵਾਨ ਕਰ ਲੈਂਦੇ ਨੇ, ਮਾਰ ਦਿੰਦੇ ਨੇ, ਮੈਂ ਨੂੰ ਮਾਰ ਲੈਂਦੇ ਨੇ, ਕਹਿੰਦੇ ਮੈਂ ਨੂੰ ਮਾਰ ਕੇ ਜਿਹੜਾ ਸਿੱਖ ਬਣਿਆ ਹੈ ਉਹ ਸਹੀ ਸਿੱਖ ਹੈ, ਨਹੀਂ ਤਾਂ ਗੱਲਾਂ ਨਾਲ ਸਿੱਖੀ ਨਹੀਂ ਆਇਆ ਕਰਦੀ, ਪੇਖ ਨਾਲ ਸਿੱਖੀ ਨਹੀਂ ਆਇਆ ਕਰਦੀ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵੇ। ਦੂਸਰੀ ਉਹਦੇ ਅੰਦਰ ਸਿਫਤ ਹੁੰਦੀ ਹੈ ਸਾਵਰ ਸਿਦਕ ਸ਼ਹੀਦ ਪਰਮ ਪੌਕ ਹੋਵੇ। ਚਾਰ ਗੱਲਾਂ ਹੋ ਗਈਆਂ, ਨੋਟ ਕਰੀ ਜਾਇਓ। ਪੰਜਵੀਂ ਹੁੰਦੀ ਹੈ ਗੋਲਾ ਮੁੱਲ ਖਰੀਦ ਕਾਰੇ ਜੋਗਣਾ, ਗੁਲਾਮ ਬਣ ਗਿਆ ਗੁਰੂ ਦਾ, ਸੰਗਤ ਦਾ ਗੁਲਾਮ ਬਣ ਗਿਆ, ਮਹਾਂਪੁਰਸ਼ਾਂ ਦਾ ਗੁਲਾਮ ਬਣ ਗਿਆ। ਕਿਤੇ ਲਾ ਦਿਓ ਗੁਲਾਮ ਨੇ ਤਾਂ ਇਤਰਾਜ ਨਹੀਂ ਕਰਨਾ, ਅੱਧੀ ਰਾਤ ਉਠਾ ਲਓ, ਸਾਰੀ ਰਾਤ ਨਾ ਸੌਣ ਦਿਓ, ਭੁੱਖਾ ਰੱਖ ਲਓ, ਕੁਛ ਕਰ ਲਓ, ਗੁਲਾਮ ਕਿਉਂਕਿ ਵਿਕ ਚੁੱਕਿਆ, ਉਹਦਾ ਆਪਣੇ ਤਨ ਦੇ ਉੱਤੇ ਕੋਈ ਅਧਿਕਾਰ ਨਹੀਂ ਹੈਗਾ, ਉਹਦੀ ਕੋਈ ਸ਼ਿਕਾਇਤ ਕਿਸੇ ਕਚਹਿਰੀ ਨੇ ਨਹੀਂ ਸੁਣਨਾ, ਕਿਉਂਕਿ ਉਹ ਪਸ਼ੂਆਂ ਵਾਂਗੂ ਵਿਕ ਚੁੱਕਿਆ। ਤੇ ਉਹਦੀ ਹਾਲਤ ਕੀ ਹੁੰਦੀ ਹੈ ਕਿ ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਨਾ ਸੋਗਣਾ, ਨੀਂਦ ਦਾ ਵੀ ਉਹਦੇ ਨਾਲ ਕੋਈ ਲਿਹਾਜ਼ ਨਹੀਂ, ਨਾ ਭੁੱਖ ਤੇ ਨਾ ਖਾਣਾ ਤੇ ਨਾ ਸੌਣਾ, ਪੀਣ ਹੋਏ ਜਦੀਦ ਪਾਣੀ।